आलमगीरिये टाडी जत्थे दिया कैस्टा खून दा बदला खून राखे तिलक जंजू दे अते परख सिखी दी कैस्टा दी शानदार कामयाबी तो बाद हुण इंडियन मेलोडीज अते आईएम कैसेट्स पेश कर दे हन पंजाब उत्ते हल्ला बोलता आलमगीरिये टाडी जत्थे दी टाडी वारा विच पंजाब उत्ते हल्ला बोलता
महान कर गया विचित्र नाटक सी ऐसा खेल गया ओ सारी दुनिया दे ताई हैरान कर गया भेज दिल्ली दे चांदनी चौक अंदर प्यारे पिता जी ताई कुर्बान कर गया पुत्तां वाले ओ पुत्तां वल नजर मारो पिता हस के पुत्तां दा
दान कर गया
देश कौम ते धर्म लई अपना परिवार वारन पिछों गुरु जी ने महसूस कीता कौम नूं किसे योधे जरनैल दी लोड़ है ऐसो देश दी पूर्ति लई सतगुरु दखन विच गोदावरी नदी दे कंढे माधोदास दी कुटिया विच पहुंचे माधोदास रिद्धियां सिद्धियां दा जाल विछा के हमेशा लोकां नूं लुटदा सी इसने अपने डेरे विच इक पलंग विछाया होया सी जदों भी कोई महात्मा डेरे विच आउंदा तां माधोदास पहलां उस नूं पलंग उत्ते बैठण लई बेनती करदा अते बाद विच योग विद्या नाल पलंग नूं मूधा मार के उस दा अपमान करदा सतगुरु पलंग ते विराजमान हो गए माधोदास दे चेलियां ने मंत्र मारे परंतु जदों उन्हां दी कोई पेश ना गई तां उन्हां ने माधोदास नूं बुलाया माधोदास ने पूरा टिल लाया पर पलंग टस तों मस ना होया माधोदास गुस्से विच आ के बोलिया महापुरशो तुसी बकरियां दा खून डोल के मेरा सिंघासन भ्रष्ट कर दिता है गुरु जी ने जवाब दिता माधोदास मासूम बच्चे नीहां विच चिणे गए पंजाब दी आत्मा जालमां दे खूनी पंजे ने नोच लई उहनूं वेख के तेरा सिंघासन क्यों नहीं डोलिया गुरु जी ने पवित्र उपदेश दा ऐसा वाण वाया जो सिद्धा माधोदास दी आत्मा विच खुब गया जिस वेले उहदे गल विचों हैंकड़ दा नाग पाश लै गया अते सच दा ज्ञान हो गया तां उसदे अंदरों आवाज आई दाता मैनू बख्श लै मैं तेरा बंदा हाँ इस अनोखी गलबात नूं चरण सिंह आलमगीरिए दा ढाडी जत्था जीत सिंह आलमगीर बलविंदर सिंह मुल्लापुर सरंगी मास्टर गुरपाल सिंह आलमगीर हे इउं बयान करदे हन
Thank you.
ਬਾਜ਼ਾਂ ਵਾਲੇ ਗੁਰੂ ਜੀ ਦਾ ਕੌਣ ਅਹਿਸਾਨ ਭੁੱਲੂ ਕੀਤੀ ਕੁਰਬਾਨੀ ਬੇਮਿਸਾਲ ਬਾਜ਼ਾਂ ਵਾਲੇ ਨੇ ਗੈਰਤ ਅਣਖ ਆਨ ਸ਼ਾਨ ਗਹਿਣਾ ਜ਼ਿੰਦਗੀ ਦਾ ਹੱਲ ਕੀਤਾ ਕਠਿਨ ਸਵਾਲ ਬਾਜ਼ਾਂ ਵਾਲੇ ਨੇ ਬਣ ਕੇ ਬਰੂਦ ਕੰਧਾਂ ਢਾ ਗਿਆ ਗੁਲਾਮੀ ਦੀਆਂ ਪੰਥ ਐਸਾ ਸਾਜਿਆ ਕਮਾਲ ਬਾਜ਼ਾਂ ਵਾਲੇ ਨੇ ਬੁਝੇ ਹੋਏ ਚਿਹਰਿਆਂ ਤੇ ਰੌਣਕ ਪਰਤ ਆਈ ਲਹੂ ਵਿੱਚ ਲਿਆਤਾ ਸੀ ਭੁਚਾਲ ਬਾਜ਼ਾਂ ਵਾਲੇ ਨੇ ਇਸ ਤੋਂ ਚਰਨ ਵੱਡਾ ਪਰਉਪਕਾਰ ਕਿਹੜਾ ਦੇਸ਼ ਲਈ ਵਾਰੇ ਚਾਰੇ ਲਾਲ ਬਾਜ਼ਾਂ ਵਾਲੇ ਨੇ ਖਾਲਸਾ ਪੰਥ ਦਾ ਕਿਸੇ ਨਾਲ ਜ਼ਾਤੀ ਵੈਰ ਨਹੀਂ ਖਾਲਸੇ ਦਾ ਜ਼ੁਲਮ ਨਾਲ ਵੈਰ ਹੈ ਜਿਸ ਆਦਰਸ਼ ਲਈ ਖਾਲਸਾ ਪੰਥ ਸਾਜਿਆ ਉਸ ਦਾ ਵਰਣਨ ਵਿਚਿੱਤਰ ਨਾਟਕ ਦੇ 6ਵੇਂ ਅਧਿਆਏ ਵਿੱਚ ਕੀਤਾ ਗਿਆ ਹੈ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਗੁਰੂ ਜੀ ਦਾ ਨਿਜ ਕਵੀ ਸੈਨਾਪਤ ਗੁਰਸ਼ੋਭਾ ਦੇ 5ਵੇਂ ਅਧਿਆਏ ਵਿੱਚ ਲਿਖਦਾ ਹੈ ਅਸਰ ਸੰਘਾਰਵੇ ਕੋ ਦੁਸ਼ਮਣ ਕੇ ਮਾਰਵੇ ਕੋ ਸੰਕਟ ਨਿਵਾਰਵੇ ਕੋ ਖਾਲਸਾ ਬਣਾਇਓ ਹੈ ਸਰਬਲੋ ਗ੍ਰੰਥ ਕਹਿੰਦਾ ਹੈ ਖਾਲਸਾ ਸੋ ਨਿਰਧਨ ਕੋ ਪਾਲੇ ਖਾਲਸਾ ਸੋ ਦੁਸ਼ਟ ਕੋ ਗਾਲੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਖਾਲਸੇ ਦੇ ਮਹਾਨ ਅਸੂਲਾਂ ਦੀ ਪ੍ਰੋੜਤਾ ਤਾਂ ਵੈਰੀਆਂ ਨੂੰ ਵੀ ਕਰਨੀ ਪਈ ਇਤਿਹਾਸਕਾਰ ਲਿਖਦੇ ਹਨ ਗੁਰੂ ਜੀ ਨੇ ਮਾਧੋ ਦਾਸ ਨੂੰ ਹੱਥੀਂ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ ਸਤਿਗੁਰਾਂ ਦੇ ਇਸ ਮਹਾਨ ਕਾਰਨਾਮੇ ਨੂੰ ਆਲਮਗੀਰੀਏ ਢਾਡੀ ਜਥੇ ਤੋਂ ਇਸ ਤਰ੍ਹਾਂ ਸੁਣੋ ਸਿੱਖੀ ਦਾ ਰੰਗ ਚੜ੍ਹਦਾ ਗਿਆ ਤਿਉਂ ਤਿਉਂ ਇਸ ਦੀ ਬੁੱਧੀ ਸੂਖਮ ਹੁੰਦੀ ਗਈ। ਇਸ ਨੂੰ ਆਤਮਕ ਜੀਵਨ ਦਾ ਗਿਆਨ ਹੋ ਗਿਆ। ਆਪਣੀ ਜ਼ਿੰਦਗੀ ਨੂੰ ਅਰਥ ਭਰਪੂਰ ਬਣਾਉਣ ਲਈ ਅਤੇ ਇੱਕ ਚੰਗਾ ਇਨਸਾਨ ਬਣਨ ਲਈ ਇਹ ਨਿਤਨੇਮੀ ਬਣ ਗਿਆ। ਇਸ ਰਹੱਸ ਨੂੰ ਸਮਝਣ ਵਿੱਚ ਸਫਲ ਹੋ ਗਿਆ। ਸੇਵਾ ਸਭ ਤੋਂ ਵੱਡਾ ਧਰਮ ਹੈ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਜਿਨ੍ਹਾਂ ਵੈਰੀਆਂ ਨੇ ਗੁਰੂ ਜੀ ਦੇ ਪਰਿਵਾਰ ਉੱਤੇ ਜ਼ੁਲਮ ਕੀਤੇ ਉਹ ਵੈਰੀ ਇਸ ਦੀਆਂ ਅੱਖਾਂ ਅੱਗੇ ਘੁੰਮਣ ਲੱਗੇ। ਛੋਟੇ ਸਾਹਿਬਜ਼ਾਦਿਆਂ ਦਾ ਕਾਤਲ ਪਾਪੀ ਵਜ਼ੀਰ ਖਾਨ ਇਸ ਦੀਆਂ ਅੱਖਾਂ ਵਿੱਚ ਰੜਕਣ ਲੱਗਿਆ। ਸਮੇਂ ਦੀ ਨਜ਼ਾਕਤ ਨੂੰ ਵੇਖ ਕੇ ਇਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਜ਼ਾਲਮਾਂ ਨੂੰ ਸੋਧਣ ਦਾ ਮੌਕਾ ਬਖਸ਼ੋ। ਸਤਿਗੁਰਾਂ ਨੇ ਇਸ ਨੂੰ ਸਿੱਖੀ ਦੇ ਨਿਯਮਾਂ ਤੋਂ ਜਾਣੂ ਕਰਵਾਇਆ। ਜਤ ਸਤ ਵਿੱਚ ਪੱਕਾ ਰਹੀ, ਸ਼ਾਦੀ ਨਾ ਕਰਾਈ, ਪੰਜਾਂ ਪਿਆਰਿਆਂ ਦਾ ਹੁਕਮ ਮੰਨੀ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੀ, ਲੋੜਵੰਦਾਂ ਦੀ ਸਹਾਇਤਾ ਕਰੀ। ਗੁਰੂ ਜੀ ਨੇ ਇਸ ਨੂੰ ਪੰਥ ਦਾ ਪਹਿਲਾ ਜਰਨੈਲ ਹੋਣ ਦਾ ਮਾਣ ਬਖਸ਼ਿਆ। ਬਾਬਾ ਬੰਦਾ ਸਿੰਘ ਬਹਾਦਰ ਨਾਮ ਰੱਖਿਆ। ਪੰਜ ਤੀਰ ਦਿੱਤੇ, ਇੱਕ ਨਗਾਰਾ ਦਿੱਤਾ, ਇੱਕ ਨਿਸ਼ਾਨ ਦਿੱਤਾ। ਪੰਜਾਂ ਪਿਆਰਿਆਂ ਸਣੇ 20 ਸਿੰਘ ਹੋਰ ਤਿਆਰ ਕੀਤੇ, ਲੈ ਕੇ ਪੰਜੀਆਂ ਸਿੰਘਾਂ ਦਾ ਜੱਥਾ, ਕਲਗੀਆਂ ਵਾਲੇ ਤੋਂ ਲੈ ਕੇ ਥਾਪੜਾ, ਪੰਜਾਬ ਦੇ ਵੈਰੀਆਂ ਨੂੰ ਸਬਕ ਸਿਖਾਉਣ ਵਾਸਤੇ ਪੰਥ ਦਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਨੂੰ ਹੇ ਇਉਂ ਤੁਰਪਿਆ।
ਬੰਦੇ ਨੇ ਪੰਜਾਬੀ ਉੱਤੇ ਹੱਲਾ ਬੋਲ ਤਾਂ ਵਾਂਗ ਸੀ ਤੂਫਾਨ ਦੇ, ਬੰਦੇ ਨੇ ਪੰਜਾਬੀ ਉੱਤੇ ਹੱਲਾ ਬੋਲ ਤਾਂ ਵਾਂਗ ਸੀ ਤੂਫਾਨ ਦੇ, ਕੀਤਾ ਦਸ਼ਮੇਸ਼ ਜੀ ਤੋਂ ਲੈ ਕੇ ਆਗਿਆ ਉਹ ਬੰਦਾ ਸਿੰਘ ਚੱਲਿਆ, ਦਿਲ ਵਿੱਚ ਸਿੱਖੀ ਦਾ ਪ੍ਰੇਮ ਜਾਗਿਆ ਉਹ ਵੈਰੀ ਨੂੰ ਨਾ ਚੱਲਿਆ,
ਸਰਹੰਦ ਬੈਠੇ ਪਾਪੀ ਵਜ਼ੀਦੇ ਨੂੰ ਗੁੱਸੇ ਨਾਲ ਚਿੱਠੀ ਹੇ ਇਉਂ ਲਿਖਦਾ ਹੈ। ਲਲਕਾਰ ਕੇ ਕਿਹਾ, ਐ ਵਜ਼ੀਰ ਖਾਨ, ਬੱਚਿਆਂ ਉੱਤੇ ਜ਼ੁਲਮ ਕਰਨ ਦੀ ਕੋਈ ਧਰਮ ਆਗਿਆ ਨਹੀਂ ਦਿੰਦਾ। ਤੈਂ ਮੇਰੇ ਸਤਿਗੁਰੂ ਦੇ ਬੱਚੇ ਸ਼ਹੀਦ ਕੀਤੇ, ਬੱਚਿਆਂ ਨੂੰ ਮਾਰਨਾ ਬਹਾਦਰੀ ਨਹੀਂ। ਜੇ ਤੇਰੇ ਅੰਦਰ ਮਰਦਾਊਪਣੇ ਦਾ ਕੋਈ ਅੰਸ਼ ਹੈ ਤਾਂ ਮੇਰੇ ਨਾਲ ਦੋ ਹੱਥ ਕਰ। ਮਰਦ ਮੈਦਾਨ ਵਿੱਚ ਪਰਖੇ ਜਾਂਦੇ ਹਨ, ਮੇਰੇ ਨਾਲ ਉਹ ਸਿਰ ਲੱਤ ਸੂਰਮੇ ਹਨ ਜੋ ਤੇਰੀ ਸ਼ਾਹੀ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਦੇਣਗੇ ਅਤੇ ਤੈਨੂੰ ਭੱਜੇ ਨੂੰ ਜਾਣ ਨਹੀਂ ਦੇਣਗੇ। ਖਾਲਸਾ ਪੰਥ ਦਾ ਚੈਲੰਜ ਕਬੂਲ ਕਰ, ਮੈਦਾਨ ਵਿੱਚ ਆ। ਇਹ ਲਫ਼ਜ਼ ਵਜ਼ੀਦੇ ਨੂੰ ਜ਼ਹਿਰੀ ਨਾਗ ਬਣ ਕੇ ਡੱਸ ਗਏ। ਜਦੋਂ ਉਸ ਦੀ ਕੋਈ ਪੇਸ਼ ਨਾ ਗਈ ਤਾਂ ਆਪਣੀਆਂ ਫੌਜਾਂ ਸਮੇਤ ਚੱਪੜਚਿੜੀ ਦੇ ਮੈਦਾਨ ਵਿੱਚ ਪਹੁੰਚ ਗਿਆ। ਜਿਸ ਵੇਲੇ ਬੰਦਾ ਸਿੰਘ ਨੂੰ ਇਹ ਖ਼ਬਰ ਮਿਲੀ ਤਾਂ ਉਸਨੇ ਖਾਲਸੇ ਨੂੰ ਕੂਚ ਦਾ ਹੁਕਮ ਦਿੱਤਾ। ਧਰਮ ਦੇ ਰਾਖੇ ਸਿਰਾਂ 'ਤੇ ਕੱਫਣ ਬੰਨ੍ਹ ਕੇ ਮੌਤ ਨੂੰ ਵਿਆਹੁਣ ਵਾਸਤੇ ਇਉਂ ਤੁਰ ਪਏ।
ਆਉਂਦੀ ਚੜੀ ਬਲ ਸਰਹੰਦਾ ਦੇ,
ਖੂਨ ਪੀਣੀਆਂ ਕਲਯੋਗਣਾਂ ਲੱਗੀਆਂ ਨੱਚਣ, ਮੌਤ ਲੱਗੀ ਹੱਸਣ। ਇੱਕ ਪਾਸੇ ਤੋਪਾਂ ਜ਼ੰਬੂਰ ਕੇ ਰਹਿਕਲੇ, ਦੂਜੇ ਪਾਸੇ ਤਲਵਾਰਾਂ ਨੇਜ਼ੇ ਬਰਸ਼ੇ। ਇੱਕ ਪਾਸੇ ਸ਼ਾਹੀ ਫੌਜ, ਦੂਜੇ ਪਾਸੇ ਮੂਠੀ ਪਰ ਸਿੰਘ। ਇੱਕ ਪਾਸੇ ਮਾਂਗਵੀਆਂ ਧਾੜਾਂ, ਦੂਜੇ ਪਾਸੇ ਮਰਜੀਵੜੇ। ਇੱਕ ਪਾਸੇ ਸਾਬਤੇ ਸਾਬਤੇ ਬੱਕਰੇ ਖਾਣ ਵਾਲੇ, ਇੱਕ ਪਾਸੇ ਛੋਲਿਆਂ ਦੀ ਮੂਠੀ ਖਾ ਕੇ ਗੁਜ਼ਾਰਾ ਕਰਨ ਵਾਲੇ। ਇੱਕ ਪਾਸੇ ਦੇਸ਼ ਦੇ ਦੁਸ਼ਮਣ, ਦੂਜੇ ਪਾਸੇ ਦੇਸ਼ ਦੇ ਰਾਖੇ। ਇੱਕ ਪਾਸੇ ਜਹਾਦ, ਦੂਜੇ ਪਾਸੇ ਧਰਮ ਯੁੱਧ। ਇੱਕ ਪਾਸੇ ਹੈਦਰੀ, ਦੂਜੇ ਪਾਸੇ ਖੱਟਾ। ਵਜ਼ੀਰ ਖਾਨ ਦੀ ਤੋਪ ਨੇ ਛੱਡਿਆ ਪਹਿਲਾ ਗੋਲਾ, ਸਿੰਘਾਂ ਨੂੰ ਚੜ ਗਿਆ ਸ਼ਹੀਦੀ ਦਾ ਰੰਗ। ਜਦ ਖੰਡੇ ਰਣ ਵਿੱਚ ਖੜਕਦੇ, ਰੋਹ ਭੜਕਦੇ, ਦਿਲ ਧੜਕਦੇ, ਅਸਮਾਨੀ ਬੱਦਲ ਬਿਜਲੀਆਂ ਸਨ ਗੜਕਦੇ ਤੇ ਕੜਕਦੇ। ਕਈ ਵਾਂਗੂ ਜ਼ਖਮੀ ਪੰਛੀਆਂ ਪੈ ਤੜਫਦੇ ਤੇ ਫੜਕਦੇ। ਅੱਜ ਗਿੱਦੜ ਸ਼ੇਰਾਂ ਸਾਹਮਣੇ ਨਾ ਅਟਕਦੇ ਨਾ ਧੜਕਦੇ। ਖਾਲਸੇ ਨੇ ਛੱਡੇ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ। ਲਾਈ ਧੌਂਸੇ ਦੇ ਚੋਟ, ਬਾਜ਼ਾਂ ਵਾਲੇ ਦੇ ਭੁੱਖੇ ਸ਼ੇਰ, ਗਿੱਦੜਾਂ ਦੇ ਟੋਲਿਆਂ ਤੇ ਹੇ ਇਉਂ ਟੁੱਟ ਪਏ। ਜਾਨਾਂ ਤੋੜ ਕੇ ਲੜੇ, ਸਿੰਘਾਂ ਨੇ ਵੈਰੀਆਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ। ਖਾਲਸੇ ਦੇ ਅਗਾਧ ਜੋਸ਼ ਅੱਗੇ ਦੁਸ਼ਮਣ ਦੇ ਪੈਰ ਉਖੜ ਗਏ। ਜਦੋਂ ਵਜ਼ੀਰ ਖਾਨ ਦੀ ਹਾਰ ਪ੍ਰਤੱਖ ਨਜ਼ਰ ਆਉਣ ਲੱਗੀ ਤਾਂ ਸੁੱਚਾ ਆਨੰਦ ਦਾ ਭਤੀਜਾ, ਜੋ ਧੋਖੇ ਨਾਲ ਸਿੰਘਾਂ ਨਾਲ ਰਲ ਗਿਆ ਸੀ, ਮੈਦਾਨ ਛੱਡ ਕੇ ਭੱਜ ਗਿਆ। ਇਸ ਹਾਲਤ ਨੂੰ ਵੇਖ ਕੇ ਬੰਦਾ ਬਹਾਦਰ ਨੇ ਕਮਾਨ ਸੰਭਾਲ ਲਈ। ਸਿੰਘਾਂ ਨੇ ਹੌਸਲੇ ਵਧਾ ਲਏ, ਉਹ ਵੈਰੀਆਂ ਨੂੰ ਗਾਜਰਾਂ ਮੂਲੀਆਂ ਵਾਂਗੂ ਵੱਢਣ ਲੱਗੇ। ਬੰਦਾ ਸਿੰਘ ਨੇ ਵਜ਼ੀਰ ਖਾਨ ਨੂੰ ਹਾਥੀ ਤੇ ਬੈਠਾ ਦੇਖਿਆ, ਉਸ ਨੂੰ ਇਉਂ ਲੱਗਿਆ ਜਿਵੇਂ ਸਾਹਿਬਜ਼ਾਦੇ ਕਹਿ ਰਹੇ ਹੋਣ, ਬੰਦਾ ਸਿਆਂ ਇਸ ਦੁਸ਼ਟ ਨੂੰ ਮਾਰ ਕੇ ਸਾਡਾ ਬਦਲਾ ਲੈ। ਬੰਦਾ ਸਿੰਘ ਨੇ ਸਿੰਘਾਂ ਨੂੰ ਵੰਗਾਰਿਆ। ਇੰਨੇ ਨੂੰ ਇੱਕ ਤੀਰ ਵਜ਼ੀਰ ਖਾਨ ਦੀ ਛਾਤੀ ਚੀਰ ਗਿਆ। ਵਜ਼ੀਰ ਖਾਨ ਹਾਥੀ ਤੋਂ ਧੜੰਮ ਕਰਕੇ ਥੱਲੇ ਡਿੱਗ ਪਿਆ। ਵਜ਼ੀਰ ਖਾਨ ਜਿਉਂਦਾ ਫੜਿਆ ਗਿਆ। ਉਸ ਨੂੰ ਪੱਕਾ ਯਕੀਨ ਹੋ ਗਿਆ, ਮੈਨੂੰ ਮੇਰੇ ਕਰਮਾਂ ਦਾ ਫਲ ਅਵਸ਼ ਮਿਲੇਗਾ। ਜਿੱਤ ਦੀ ਖੁਸ਼ੀ ਦੇ ਜੈਕਾਰੇ ਛੱਡਦੇ ਹੋਏ ਸਿੰਘ ਸਰਹੰਦ ਪਹੁੰਚ ਗਏ। ਸਿੰਘਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਫਿਰ ਉੱਥੇ ਧਰਮ ਦੀ ਕਚਹਿਰੀ ਲੱਗੀ। ਬੰਦਾ ਬਹਾਦਰ ਇਨਸਾਫ ਦੇ ਤਖ਼ਤ ਤੇ ਬੈਠਿਆ, ਵਜ਼ੀਰ ਖਾਨ ਨੂੰ ਪੇਸ਼ ਕੀਤਾ ਗਿਆ। ਬੰਦਾ ਬਹਾਦਰ ਨੇ ਵਜ਼ੀਰ ਖਾਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਇਉਂ ਗੱਲਾਂ ਕੀਤੀਆਂ,
ਹੋਏ
ਸਿੰਘਾਂ ਦੇ ਸਾਹਮਣੇ ਧੌਣ ਝੁਕਾਈ ਖੜਾ ਸੀ। ਉਸ ਨੂੰ ਉਹ ਸਮਾਂ ਚੇਤੇ ਆ ਰਿਹਾ ਸੀ ਜਦੋਂ ਉਸਨੇ ਰੱਬ ਦਾ ਖੌਫ ਭੁੱਲ ਕੇ ਅਤਿਆਚਾਰ ਕੀਤੇ। ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ। ਉਸ ਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇ ਰਹੀ ਸੀ। ਬੰਦਾ ਬਹਾਦਰ ਨੇ ਦੋ ਬਲਦ ਮੰਗਵਾਏ। ਇਸ ਪਾਪੀ ਨੂੰ ਬਲਦਾਂ ਦੀਆਂ ਪੂਛਾਂ ਮਗਰ ਬੰਨ੍ਹ ਕੇ ਸਾਰੇ ਸ਼ਹਿਰ ਵਿੱਚ ਘੜੀਸਿਆ ਗਿਆ। ਫਿਰ ਅੱਧ ਮੋਇਆ ਕਰਕੇ ਮੱਚ ਦੀ ਅੱਗ ਵਿੱਚ ਸੁੱਟਿਆ ਗਿਆ। ਸਿੰਘਾਂ ਨੂੰ ਅਜੇ ਵੀ ਸਬਰ ਨਾ ਆਇਆ। ਅੱਗ ਵਿੱਚੋਂ ਅੱਧ ਝੁਲਸਿਆ ਕੱਢ ਕੇ ਦਰਖਤ ਨਾਲ ਪੁੱਠਾ ਟੰਗ ਦਿੱਤਾ। ਜਿੱਥੇ ਗਿਰਜਾ ਨੇ ਬੁਰਕੀਆਂ ਕਰ ਕਰਕੇ ਇਸ ਦਾ ਮਾਸ ਤੋੜਿਆ। ਆਖਰ ਇਸ ਪਾਪੀ ਦੀ ਰੂਹ ਆਪਣੇ ਕੁਕਰਮਾਂ ਦਾ ਫਲ ਭੁਗਤਣ ਵਾਸਤੇ ਨਰਕਾਂ ਨੂੰ ਰਵਾਨਾ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਚਮੁੱਚ ਹੀ ਗਿੱਦੜਾਂ ਨੂੰ ਸ਼ੇਰ ਬਣਾਇਆ। ਮੁਰਦਾ ਕੌਮ ਦੀਆਂ ਰਗਾਂ ਵਿੱਚ ਨਵੇਂ ਖੂਨ ਦਾ ਸੰਚਾਰ ਕੀਤਾ। ਕੌਮ ਦੀ ਕਾਇਆ ਕਲਪ ਕਰਕੇ ਇਸ ਨੂੰ ਐਸੀ ਨਿਡਰ ਅਤੇ ਬਲਵਾਨ ਕੌਮ ਬਣਾਇਆ। 18ਵੀਂ ਸਦੀ ਦਾ ਸਮਾਂ ਉਸ ਸਿੱਖ ਇਤਿਹਾਸ ਦਾ ਸਮਾਂ ਹੈ ਜਦੋਂ ਖਾਲਸਾ ਪੰਥ ਘੱਲੂਘਾਰਿਆਂ ਵਿੱਚੋਂ ਲੰਘਿਆ। ਇਹ ਉਹਨਾਂ ਸਿੰਘਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਕਾਬਲ ਕੰਧਾਰ ਤੱਕ ਨਿਸ਼ਾਨ ਸਾਹਿਬ ਚੜ੍ਹਾ ਦਿੱਤੇ। ਖਾਲਸਾ ਪੰਥ ਦੀਆਂ ਕੀਤੀਆਂ ਹੋਈਆਂ ਪੈੜਾਂ ਦਾ ਵਰਣਨ ਚਰਨ ਸਿੰਘ ਆਲਮਗੀਰੇ ਦਾ ਢਾਡੀ ਜੱਥਾ, ਜੀਤ ਸਿੰਘ ਆਲਮਗੀਰ, ਬਲਵਿੰਦਰ ਸਿੰਘ ਮੁੱਲਾਪੁਰ, ਸਰੰਗੀ ਮਾਸਰ ਗੁਰਪਾਲ ਸਿੰਘ ਆਲਮਗੀਰ ਹੇ ਇਉਂ ਕਰਦੇ ਹਨ।